ਸਤਨਾਮ ਸ੍ਰੀ ਵਾਹਿਗੁਰੂ। ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਸਤਿਗੁਰ ਮਮ ਬੇਰੀ ਕੱਟੋ ਨਿਜ ਬੇਰੀ ਪਰਚਾਰ, ਇਹ ਬੇਰੀ ਭਾਉ ਹੋਏ ਸਫਲ ਬਿਨ ਬੇਰੀ ਕਰ ਪਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਰਬੱਤ ਸੰਗਤਾਂ ਬਿਰਾਜਮਾਨ, ਪਿਆਰ ਸਹਿਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੂਰਨਮਾਸ਼ੀ ਦਾ ਦਿਹਾੜਾ, ਜਿਸ ਦੇ ਸੰਬੰਧ ਵਿੱਚ ਸ਼ਾਮਾਂ ਦੇ ਦੀਵਾਨ ਮਹਾਂਪੁਰਖਾਂ ਦੇ ਬਚਨਾਂ ਦੀ ਅੰਮ੍ਰਿਤ ਵਰਸ਼ਾ ਵਿੱਚ ਸਰਬੱਤ ਸੰਗਤਾਂ ਸਰਸਾਹਿਤ ਹੋਈਆਂ ਹਨ। ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਜੋ ਸਾਰ ਅੰਸ਼ ਹੈ, ਤੱਤ ਹੈ, ਅਨੇਕਾਂ ਜਗ੍ਹਾ ਗੁਰੂ ਸਾਹਿਬਾਂ ਨੇ ਦਰਗਾਹੀ ਬਚਨ ਕੀਤੇ ਹਨ। ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਗਲ ਪਰਮ ਡਾਰ ਦੇ ਗੋਬਿੰਦ ਕੋ ਨਾਮ ਲੇ, ਅੰਤ ਬਾਰ ਸੰਗ ਤੇਰੇ ਇਹੋ ਏਕ ਜਾਤ ਹੈ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੇ ਮਨ ਵਿਸਰਾਮ। ਹੁਣੇ ਹੁਣੇ ਬਾਬਾ ਜੀ ਨਾਮ ਦੀ ਵਰਸ਼ਾ ਕਰ ਰਹੇ ਸਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਲੋਕਾਂ ਦਾ ਉਹ ਪ੍ਰਮਾਣ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ। ਮੱਛਲੀ ਦਾ ਜੀਵਨ ਪਾਣੀ ਹੈ, ਪਾਣੀ ਤੋਂ ਬਿਨਾਂ ਮੱਛਲੀ ਤੜਫਦੀ ਹੈ। ਬੜਾ ਸੁੰਦਰ ਵਖਿਆਨ ਕਿ ਜਾਨਵਰਾਂ ਦੇ, ਪਸ਼ੂਆਂ ਦੇ ਪ੍ਰਮਾਣ ਦੇ ਕਰਕੇ ਇਨਸਾਨ ਨੂੰ ਸਮਝਾਇਆ। ਪਸ਼ੂਓਂ ਕੀ ਖਾਲਨ ਕੀ ਪਨੀਆਂ ਪਰਤ ਪਾਹੇ, ਬੱਕਰੋਂ ਕੀ ਖਾਲ ਮਸ਼ਕ ਪਾਣੀ ਪਿਲਾਵਤੀ। ਪਸ਼ੂ ਦੀ ਖਲ ਦੇ ਜੋੜੇ ਬਣਦੇ ਹਨ, ਪਸ਼ੂਓਂ ਕੀ ਖਾਲਨ ਕੀ ਪਨੀਆਂ ਜੋੜੇ ਨੂੰ ਕਹਿੰਦੇ ਹਨ। ਪਸ਼ੂਓਂ ਕੀ ਖਾਲਨ ਕੀ ਪਨੀਆਂ ਪਰਤ ਪਾਹੇ, ਬੱਕਰੋਂ ਕੀ ਖਾਲ ਮਸ਼ਕ ਪਾਣੀ ਪਿਲਾਵਤੀ। ਭਾਈ ਘਨੱਈਆ ਜੀ ਦੇ ਹੱਥ ਵਿੱਚ ਜਿਹੜੀ ਮਸ਼ਕ ਹੁੰਦੀ ਸੀ ਉਹ ਖਲ ਦੀ ਸੀ, ਚਮੜੀ ਦੀ ਸੀ। ਆ ਜਿਹੜੀ ਜੋੜੀ ਵਜਾਈ ਜਾਂਦੀ ਹੈ ਇਹਦੇ ਉੱਤੇ ਵੀ ਪਸ਼ੂ ਦਾ ਚਮ ਮੜਿਆ ਹੋਇਆ। ਹਾਥੀ ਕੇ ਦੰਤਨ ਕਾ ਚੂੜਾ ਹੋਤ ਪੈਰ ਤ੍ਰਿਆ, ਜਦੋਂ ਅਸੀਂ ਲੜਕੀ ਦੀ ਸ਼ਾਦੀ ਕਰੀਦੀ ਹੈ ਅਤੇ ਉਸਦੇ ਜਿਹੜਾ ਹੱਥ ਵਿੱਚ ਚੂੜਾ ਪਾਈਦਾ ਹੈ, ਹਾਥੀ ਦੇ ਦੰਦ ਦਾ ਅੱਜ ਤਾਂ ਖੈਰ ਮਿਲਦਾ ਨਹੀਂ, ਪਰ ਕਿਸੇ ਮਹਾਂਪੁਰਖ ਦਾ ਕਹਿਣਾ ਹੈ, ਹਾਥੀ ਕੇ ਦੰਤਨ ਕਾ ਚੂੜਾ ਹੋਤ ਪੈਰ ਤ੍ਰਿਆ ਬੈਠਤ ਸੁਹਾਗਵਤੀ ਸਖੀਓਂ ਮੇਂ ਕਹਿਲਾਵਤੀ। ਉਹ ਆਪਣੀਆਂ ਸਖੀਆਂ ਦੇ ਵਿੱਚ ਬੈਠੀ ਹੋਈ, ਆਪਣੀਆਂ ਸਹੇਲੀਆਂ ਦੇ ਵਿੱਚ ਬੈਠੀ ਹੋਈ, ਪਤਾ ਲੱਗਦਾ ਹੈ ਕਿ ਉਸ ਦਾ ਚੂੜਾ ਪਾਇਆ ਹੋਇਆ, ਇਹ ਸੁਹਾਗਵੰਤੀ ਹੈ। ਉਸਦੇ ਲਾਲ ਕੱਪੜੇ, ਉਸਦਾ ਸ਼ਿੰਗਾਰ, ਉਸਦਾ ਚੂੜਾ ਬਿਨਾਂ ਕਹਿਣ ਤੋਂ ਦੱਸਦਾ ਹੈ ਕਿ ਇਹ ਵਿਵਾਹੀ ਔਰਤ ਹੈ। ਹਾਥੀ ਕੇ ਦੰਤਨ ਕਾ ਚੂੜਾ ਹੋ ਤਪੈਰ ਤ੍ਰਿਆ ਬੈਠਤ ਸੁਹਾਗਵਤੀ ਸਖੀਓ ਮੇਂ ਕਹਿਲਾਵਤੀ। ਹਾਡ ਮਾਸ ਚਾਮ ਕਾਮ ਆਵਤ ਸਭ ਪਸ਼ੂਅਨ ਕੇ, ਇੱਕ ਮਾਨੁਸ਼ ਕੀ ਦੇਹੀ ਕਿਸੇ ਕਾਮ ਨਹੀਂ ਆਵਤੀ। ਪਸ਼ੂ ਦਾ ਹੱਡ ਵੀ ਵਿਕਦਾ, ਪਸ਼ੂ ਦਾ ਚੰਮ ਵੀ ਵਿਕਦਾ ਹੈ, ਪਸ਼ੂ ਦਾ ਗੋਬਰ ਵੀ ਕੰਮ ਆਉਂਦਾ ਹੈ, ਪਰ ਬਿਨਾਂ ਨਾਮ ਤੋਂ ਇਨਸਾਨ ਦਾ ਕੱਖ ਵੀ ਕੰਮ ਨਹੀਂ ਆਉਂਦਾ। ਇਸ ਕਰਕੇ ਗੁਰੂ ਸਾਹਿਬਾਨ ਨੇ ਇਹ ਤੱਤ ਦੇ ਬਚਨ ਸਮਝਾਏ ਹਨ ਜੋ ਬਾਬਾ ਜੀ ਅੰਮ੍ਰਿਤ ਵਰਸ਼ਾ ਕਰ ਰਹੇ ਸਨ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ, ਬਿਨਾਂ ਨਾਮ ਤੋਂ ਜੀਵਨ ਦਾ ਅਰਥ ਹੀ ਕੋਈ ਨਹੀਂ, ਬਿਨਾਂ ਬੰਦਗੀ ਤੋਂ ਜੀਵਨ ਦਾ ਅਰਥ ਹੀ ਕੋਈ ਨਹੀਂ, ਬੇਅਰਥ ਹੈ। ਮਹਾਰਾਜ ਜੀ ਬਾਣੀ 'ਚ ਬਚਨ ਕਰਦੇ ਹਨ, ਨਾਮ ਬਿਹੂਨ ਜੀਵਨ ਕੌਣ ਕਾਮ, ਬਿਨਾਂ ਨਾਮ ਤੋਂ ਜੀਵਨ ਕਿਸ ਕੰਮ ਹੈ। ਮੀਨ ਪਕੜ ਕਾਂਟਿਓ ਔਰ ਫਾਂਕਿਓ, ਰਾਂਦ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨ ਵਿਸਰਿਓ ਪਾਣੀ। ਮੱਛਲੀ ਨੂੰ ਜਦੋਂ ਪਾਣੀ 'ਚੋਂ ਬਾਹਰ ਕੱਢਦੇ ਹਨ, ਵਿਚਾਰੀ ਲਾਲਚ ਦੇ ਵਸ ਫਸ ਜਾਂਦੀ ਹੈ। ਲਾਲਚ ਦੇ ਕਾਰਨ ਮੱਛਲੀ ਪਾਣੀ ਤੋਂ ਬਾਹਰ ਆਉਂਦੀ ਹੈ ਪਰ ਤੜਫਦੀ ਹੈ, ਪਰ ਹੁਣ ਉਹਦਾ ਜੀਵਨ ਲਾਲਚ ਦੇ ਕਾਰਨ ਹੁਣ ਮੌਤ ਵੱਲ ਨੂੰ ਜਾ ਰਿਹਾ ਹੈ। ਇਨਸਾਨ ਜਦੋਂ ਗੁਰੂ ਕੀ ਬਾਣੀ ਨੂੰ ਪੜ੍ਹਦਾ ਹੈ, ਸਮਝਦਾ ਹੈ, ਸੁਣਦਾ ਹੈ, ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਅਤੇ ਮਹਾਂਪੁਰਖਾਂ ਦੇ ਕਮਾਏ ਹੋਏ ਬਚਨ ਜਦੋਂ ਪ੍ਰਸਾਦ ਰੂਪ ਵਿੱਚ ਅਸੀਂ ਲੈ ਕੇ ਜਾਂਦੇ ਹਾਂ, ਤਾਂ ਸਾਧ ਸੰਗਤ ਫਿਰ ਉਹ ਕਮਾਈ ਵਾਲਿਆਂ ਦੇ ਬਚਨ ਜ਼ਰੂਰ ਥਾਂ ਪੈਂਦੇ ਨੇ। ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਔਰਨ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਅਤੇ ਜਿਨ੍ਹਾਂ ਦੇ ਪਾਸ ਕਮਾਈ ਨਹੀਂ ਉਪਦੇਸ਼ ਹੈ, ਉਹ ਖਲਵਾੜਾ ਆਪਣਾ ਹੀ ਖਾਲੀ ਹੈ, ਕਿਸੇ ਨੂੰ ਕੁਛ ਦੇਣ ਵਿੱਚ ਸਮਰੱਥਾ ਨਹੀਂ ਰੱਖਦਾ। ਮਹਾਂਪੁਰਖਾਂ ਨਾਮ ਜਪਣ ਵਾਲਿਆਂ ਗੁਰਮੁਖਾਂ ਦੀ ਬੰਦਗੀ ਦਾ ਫਲ ਹੁੰਦਾ ਹੈ ਕਿ ਉਹ ਬਚਨ ਸੰਗਤਾਂ ਵਿੱਚ ਪ੍ਰਮਾਣਿਕ ਹੋ ਜਾਂਦੇ ਹਨ। ਮੱਛਲੀ ਲਾਲਚ ਦੇ ਕਾਰਨ ਪਾਣੀ 'ਚੋਂ ਬਾਹਰ ਨਿਕਲਦੀ ਹੈ, ਬਾਹਰ ਆਉਂਦੀ ਹੈ, ਕੀਤੇ ਕਾਰਨ ਪਾਕੜੀ ਕਿਉਂ ਕੀਤੋ ਵਿਸਾਓ, ਇਹ ਆਪਣੇ ਕਰ ਆਪਣੇ ਲਾਲਚ ਕਰਕੇ ਹੀ ਤੂੰ ਪਕੜੀ ਗਈ ਹੈ, ਅਤੇ ਜੇ ਤੂੰ ਲਾਲਚ ਨਾ ਕਰਦੀ ਤਾਂ ਫਿਰ ਤੇਰਾ ਜੀਵਨ ਪਾਣੀ ਸੀ, ਪਾਣੀ ਵਿੱਚ ਤੂੰ ਆਨੰਦ ਲੈਂਦੀ। ਤੁਲਸੀਦਾਸ ਜੀ ਕਹਿੰਦੇ ਨੇ, ਸੁਖੀ ਮੀਨ ਜੈ ਨੀਰ ਅਗਾਧਾ, ਮੱਛਲੀ ਉੱਥੇ ਸੁਖੀ ਰਹਿੰਦੀ ਹੈ ਜਿੱਥੇ ਜਲ ਬੇਅੰਤ ਹੋਵੇ। ਇਹ ਨਿਰਾ ਮੱਛਲੀ ਦਾ ਹੀ ਨਹੀਂ, ਇਹ ਜੀਵ ਦੀ ਵੀ ਹਾਲਤ ਹੈ, ਲਾਲਚ ਦੇ ਵੱਸ ਹੋ ਕੇ ਦਿਨ ਰਾਤ ਇਨਸਾਨ ਇਸੇ ਹੀ ਧੰਦਿਆਂ ਵਿੱਚ ਮਾਇਆ ਦੇ ਪਿਆ ਹੋਇਆ, ਜੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਤਾਂ ਇਹ ਲਾਲਚ ਹੀ ਇਸ ਨੂੰ ਇਸ ਸੰਸਾਰ ਵਿੱਚ ਵਾਰ ਵਾਰ ਜਨਮ ਦਿੰਦਾ ਹੈ। ਜਨਮੰਗ ਤਾਂ ਮਰਨੰਗ, ਜਿਹਦਾ ਜਨਮ ਹੋਇਆ ਉਹਦਾ ਮਰਨ ਵੀ ਹੋਏਗਾ, ਜਿਹਦਾ ਮਰਨ ਹੋਇਆ ਉਹਦਾ ਜਨਮ ਵੀ ਹੋਏਗਾ। ਅਤੇ ਜਨਮ ਮਰਨ ਦੋਹੂੰ ਮੈਂ ਨਾ ਹੀ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ ਨਿਹਾਰ ਸਿਓ ਲੈਣ ਮਿਲਾਏ। ਰੱਬ ਦੇ ਪਿਆਰੇ ਭਗਤੀ ਦਾ ਦਾਨ ਦਿੰਦੇ ਹਨ। ਅੱਜ ਲੋਕ ਅਤ ਕਥਨੀ ਕਰਦੇ ਹਨ ਕਿ ਸੰਤਾਂ ਨੂੰ ਨਾਮ ਦੇਣ ਦਾ ਕੀ ਅਧਿਕਾਰ ਹੈ, ਮਹਾਂਪੁਰਸ਼ਾਂ ਨੂੰ ਹੀ ਤਾਂ ਅਧਿਕਾਰ ਹੈ ਨਾਮ ਦੇਣ ਦਾ। ਅਨਹਦ ਬਾਣੀ ਪੂੰਜੀ ਬਹੁਵਾਚਕ ਹੈ, ਸੰਤਨ ਹੱਥ ਰਾਖੀ ਕੁੰਜੀ। ਸਾਧੂਆਂ ਦੇ ਪਾਸ ਇਹ ਕੁੰਜੀ ਦਿੱਤੀ ਹੈ। ਸਤਿਕਾਰਯੋਗ ਸਾਧ ਸੰਗਤ, ਸੋ ਇਨਸਾਨ ਲਾਲਚ ਵਿੱਚ ਲੱਗ ਕੇ ਨਾਮ ਤਿਆਗ ਕੇ ਬੰਦਗੀ ਤਿਆਗ ਕੇ, ਆ ਤੁਸੀਂ ਸੰਗਤ ਵਿੱਚ ਆਉਂਦੇ ਹੋ ਨਾ, ਇੱਥੇ ਬੈਠ ਕੇ ਜੋ ਸਾਨੂੰ ਲੈਸਨ ਮਿਲਦਾ ਹੈ, ਸਬਕ ਮਿਲਦਾ ਹੈ, ਕਥਾ ਸੁਣਨ ਨੂੰ ਮਿਲਦੀ ਹੈ, ਕੀਰਤਨ ਸੁਣਨ ਨੂੰ ਮਿਲਦਾ ਹੈ, ਕਿਤੇ ਇੱਥੇ ਕਿਣਕਾ ਹੀ ਵੱਸ ਜਾਏ, ਚਾਟਾ ਭਰਿਆ ਹੋਵੇ ਦੁੱਧ ਦਾ ਅਤੇ ਕਾਂਜੀ ਦੀ ਬੂੰਦ ਵਿੱਚ ਪੈ ਜਾਏ, ਜੇ ਉਸ ਚਾਟੇ ਨੂੰ ਜਾਗ ਲੱਗ ਜਾਂਦੀ ਹੈ ਤਾਂ ਪਿਆਰਿਓ, ਜੇ ਕਿਤੇ ਸਾਡੇ ਅੰਦਰ ਵੀ ਇੱਕ ਕਿਣਕਾ ਰੱਬ ਦੇ ਪਿਆਰਿਆਂ ਦੀ ਬੰਦਗੀ ਦਾ, ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਪੈ ਜਾਏ ਤਾਂ ਜਾਗ ਸਾਨੂੰ ਵੀ ਲੱਗ ਜਾਣੀ। ਅਤੇ ਜਾਗ ਲੱਗੀ ਹੋਈ ਦਾ ਫਲ ਕੀ ਹੈ ਪਿਆਰਿਓ? ਜਦੋਂ ਕਿਣਕਾ ਵੱਸ ਗਿਆ ਫਿਰ ਗੁਰੂ ਘਰ ਆਵਾਂਗੇ। ਆ ਸੰਗਤ 'ਚ ਤੁਸੀਂ ਬੈਠੇ ਹੋ, ਇਹ ਸਾਨੂੰ ਬੰਦਗੀ ਦਾ ਹੀ ਫਲ ਮਿਲ ਰਿਹਾ ਕਿ ਫਿਰ ਸੰਗਤ ਵਿੱਚ ਆਏ, ਫਿਰ ਬੰਦਗੀ, ਫਿਰ ਨਾਮ, ਫਿਰ ਕਥਾ, ਫਿਰ ਕੀਰਤਨ, ਫਿਰ ਸੰਗਤ। ਇਹ ਕਿਤਨਾ ਕੁ ਚਿਰ ਸਿਲਸਿਲਾ ਚੱਲੇਗਾ? ਇਹ ਜਿਤਨਾ ਚਿਰ ਸਵਾਸ ਹਨ ਉਤਨਾ ਚਿਰ ਇਹ ਸਿਲਸਿਲਾ ਚੱਲਦਾ ਰਹੇਗਾ। ਅੰਤ ਕਾਲ ਨਾਰਾਇਣ ਸਿਮਰੈ, ਇਹਦਾ ਇਹ ਅਰਥ ਨਹੀਂ ਵੀ ਅੰਤ ਨੂੰ ਨਾਰਾਇਣ ਨੂੰ ਯਾਦ ਕਰ ਲਾਂਗੇ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਅੰਤ ਨੂੰ ਤਾਂ ਇਨਸਾਨ ਜੇ ਸਾਰੀ ਜ਼ਿੰਦਗੀ ਇਸਨੇ ਧੰਦਿਆਂ 'ਚ ਗਵਾਈ ਹੈ ਤਾਂ ਅੰਤ ਵੇਲੇ ਤਾਂ ਫਿਰ ਹਾਏ ਹਾਏ ਹੁੰਦੀ ਹੈ, ਰੱਬ ਦਾ ਨਾਂ ਚੇਤੇ ਨਹੀਂ ਆਉਂਦਾ। ਸਿਆਤ ਸੰਗਤ, ਮਾਇਆ ਕੋ ਸਭ ਜਗ ਭਜੇ, ਤੁਲਸੀਦਾਸ ਕਹਿੰਦੇ ਹਨ, ਮਾਇਆ ਕੋ ਸਭ ਜਗ ਭਜੇ, ਮਾਧਵ ਭਜੇ ਨਾ ਕੋਈ। ਤੁਲਸੀ, ਜੋ ਮਾਧਵ ਭਜੇ ਤੋ ਮਾਇਆ ਚੇਰੀ ਹੋਏ। ਜਿਸ ਮਾਇਆ ਦੇ ਕਾਰਨ ਇਹ ਕੀਮਤੀ ਸਵਾਸ ਗਵਾ ਲਈਦੇ ਹਨ, ਤੁਲਸੀਦਾਸ ਕਹਿੰਦੇ ਜੇ ਨਾਮ ਵਿੱਚ ਲੱਗ ਜਾਓਗੇ ਤਾਂ ਮਾਇਆ ਸੇਵਕ ਬਣ ਜਾਏਗੀ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਮਾਇਆ ਦਾਸੀ ਹੋ ਕੇ ਭਗਤਾਂ ਦੇ ਅੱਗੇ ਕਾਰ ਕਰਦੀ ਹੈ, ਹੁਕਮ ਮੰਨਦੀ ਹੈ। ਸਤਿਕਾਰਯੋਗ ਸਤ ਸੰਗਤ, ਇਹ ਜਿਹੜੀ ਮੱਛਲੀ ਦਾ ਜੀਵਨ ਹੈ, ਪਾਣੀ ਗੁਰਸਿੱਖ ਦਾ ਜੀਵਨ ਹੈ, ਬਾਣੀ ਗੁਰਸਿੱਖ ਦਾ ਜੀਵਨ ਹੈ, ਨਾਮ। ਬਾਬਾ ਜੀ ਬਚਨ ਕਰ ਰਹੇ ਸਨ, ਮੱਛਲੀ ਕਦੇ ਵੀ ਕਿਸੇ ਪਾਰਟੀ 'ਤੇ ਨਹੀਂ ਜਾਂਦੀ, ਮੱਛਲੀ ਕਿਸੇ ਵੀ ਕਿਸੇ ਹੋਰ ਜਲ ਨੂੰ ਛੱਡ ਕੇ ਪਾਸੇ ਨਹੀਂ ਜਾਂਦੀ, ਉਹ ਜਲ ਵਿੱਚ ਹੀ ਸੁੱਖ ਮਾਣਦੀ। ਸਤਿਕਾਰਯੋਗ ਸਤ ਸੰਗਤ, ਜੇ ਸਾਡਾ ਵੀ ਇਹ ਜੀਵਨ ਹੋ ਜਾਏ, ਬਸ ਕਿਣਕਾ ਏਕ ਜਿਸ ਜੀਵ ਵਸਾਵੇ ਦਾ ਮਤਲਬ ਗੁਰਬਾਣੀ ਦੀ ਕੋਈ ਤੁੱਕ ਨਿਸ਼ਾਨਾ, ਕੋਈ ਵੀ ਇੱਕ ਪੰਗਤੀ, ਕੋਈ ਵੀ ਇੱਕ ਸ਼ਬਦ 'ਤੇ ਜੇ ਜੀਵ ਚੱਲ ਪਏ ਤਾਂ ਇਸਦੀ ਕਲਿਆਣ ਹੋ ਜਾਂਦੀ ਹੈ, ਇਹ ਮੁਕਤ ਹੋ ਜਾਂਦਾ ਹੈ। 1430 ਪੰਨੇ 7,000 ਸ਼ਬਦ 32,000 ਸ਼ਲੋਕ 91,224 ਅਕਸ਼ਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਇੱਕ ਅੱਖਰ ਇਹ ਬੀਜ ਮੰਤਰ ਹੈ। ਇਹ ਸਰਬ ਗਿਆਨ ਦੇਣ ਦਾ ਦਾਤਾ ਹੈ। ਬੀਜ ਮੰਤਰ ਸਰਬ ਕੋ ਗਿਆਨ ਚੌਂ ਵਰਨਾ ਮੈਂ ਜਪੈ ਕੋ ਨਾਮ। ਫਿਰ ਸਾਰੇ ਵਰਣਾਂ ਨੂੰ ਸਾਂਝਾ ਉਪਦੇਸ਼ ਦਿੱਤਾ ਹੈ। ਸਾਰੇ ਗ੍ਰੰਥ ਪੂਜਣ ਯੋਗ ਨੇ, ਸਾਰੇ ਧਰਮ ਗ੍ਰੰਥ ਸਤਿਕਾਰ ਯੋਗ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇੱਕ ਸਾਂਝੀ ਵਾਲਤਾ ਐਸੀ ਅੱਜ ਬਿਲਕੁਲ ਆਪਾਂ ਨੂੰ ਠੇਠ ਪੰਜਾਬੀ ਦੇ ਵਿੱਚ, ਮਤਲਬ ਕਿ ਕੋਈ ਕੰਪਲੀਕੇਟਡ ਨਹੀਂ, ਬਿਲਕੁਲ ਸੌਖੈਨ ਰਸਤਾ ਹੈ। ਇਸ ਵਾਸਤੇ ਜੇ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਨੂੰ ਸਮਝਦੇ ਹਾਂ, ਗੁਰਬਾਣੀ 'ਤੇ ਚੱਲਦੇ ਹਾਂ, ਅੱਜ ਤਾਂ ਸਾਨੂੰ ਕਈਆਂ ਨੂੰ ਨਿਤਨੇਮ ਯਾਦ ਨੇ, ਇਸ਼ਨਾਨ ਕਰਦੇ ਹਾਂ, ਜਪਜੀ ਸਾਹਿਬ ਚਾਰ ਬਾਣੀਆਂ ਮੁੜ ਕੇ ਨਾਲ ਅੱਧੇ ਘੰਟੇ 'ਚ ਪੜ੍ਹ ਦਿੱਤੀਆਂ, ਪਰ ਪਿਆਰਿਓ ਇੱਕ ਇੱਕ ਅੱਖਰ ਜੇ ਸਮਝ ਕੇ ਪੜ੍ਹਾਂਗੇ ਤਾਂ ਕਮਰ ਕੱਸਾ ਕਲਗੀਧਰ ਸੱਚੇ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਵਿਖੇ ਖੋਲਿਆ ਸੀ ਜੰਗਾਂ ਯੁੱਧਾਂ ਤੋਂ ਬਾਅਦ ਵਿੱਚ, ਤਾਂ ਫਿਰ ਉੱਥੇ ਸਿੰਘਾਂ ਦੇ ਕਹਿਣ ਦੇ ਉੱਤੇ ਜਦੋਂ ਗੁਰਬਾਣੀ ਦੇ ਅਰਥ ਸੁਣਾਏ ਸਨ, ਸਾਧ ਸੰਗਤ ਜਿਤਨੇ ਸਰੋਤੇ ਗੁਰਬਾਣੀ ਮਨ ਲਾ ਕੇ ਸੁਣਦੇ ਰਹੇ ਉਹ ਸਾਰੇ ਮੁਕਤ ਹੋ ਗਏ। ਹਰ ਕੀ ਕਥਾ ਹਿਰਦੇ ਵਸਾਵੈ, ਹਰੀ ਦੀ ਕਥਾ ਨੂੰ ਜਦੋਂ ਹਿਰਦੇ 'ਚ ਵਸਾਏਗਾ, ਜਦੋਂ ਨਾਮ ਹਿਰਦੇ 'ਚ ਵਸ ਗਿਆ, ਫਿਰ ਇਹ ਬੀਜ ਅੰਕੁਰਿਤ ਹੋਏਗਾ। ਮਹਾਂਪੁਰਖਾਂ ਦਾ ਜੀਵਨ, ਕਿਤਨੀ ਸੇਵਾ ਕੀਤੀ ਹੈ, ਹੁਣ ਵੀ ਸੰਗਤ ਦੀ ਸੇਵਾ, ਮੈਂ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖ ਹਜ਼ੂਰ ਸਾਹਿਬ ਵਾਲੇ ਅਖੀਰਲੇ ਸਮੇਂ ਉਹਨਾਂ ਦੇ ਦਰਸ਼ਨ ਦਿਦਾਰੇ ਕੀਤੇ, ਜਦੋਂ ਬਿਲਕੁਲ ਅਖੀਰਲੇ ਪੜਾਅ 'ਤੇ ਸਨ, ਛੋਟੇ ਜਿਹੇ ਕਮਰੇ ਦੇ ਵਿੱਚ ਮਹਾਂਪੁਰਖ ਲੰਮੇ ਪਏ ਹੋਏ, ਡਾਕਟਰ ਇੱਕ ਆਉਂਦਾ ਇੱਕ ਜਾਂਦਾ, ਇੱਕ ਆਉਂਦਾ ਇੱਕ ਜਾਂਦਾ ਹੈ, ਸਰਾਣੇ ਵਾਲੇ ਬੰਨੇ ਜੋਤ ਜਗ ਰਹੀ ਹੈ, ਜਪਜੀ ਸਾਹਿਬ ਦਾ ਪਾਠ ਹੋ ਰਿਹਾ ਹੈ, ਮਹਾਂਪੁਰਖਾਂ ਦੇ ਹੱਥ ਵਿੱਚ ਇੱਕ ਸਿਮਰਣਾ ਫੜਿਆ ਹੋਇਆ, ਉਹ ਕਦੇ ਡਿੱਗ ਪੈਂਦਾ ਕਦੇ ਫਿਰ ਫੜ ਲੈਂਦੇ ਨੇ। ਡਾਕਟਰ ਆਉਂਦੇ ਨੇ ਆਪੋ ਆਪਣਾ ਸਿਆਣਪ ਨਾਲ ਕੋਈ ਦਾਰੂ ਦਵਾਈ ਜਾਂ ਕੋਈ ਵੀ ਮਸ਼ੀਨਰੀ ਲਗਾ ਕੇ ਦੇਖਦੇ ਨੇ, ਪਰ ਮਹਾਂਪੁਰਖਾਂ ਦਾ ਸਰੀਰ ਬਿਲਕੁਲ ਐਂ ਲੰਮੇ ਪਿਆ, ਨੇਤਰ ਬੰਦ ਨੇ, ਪਰ ਹੱਥ ਵਿੱਚ ਸਿਮਰਣਾ ਹੈ। ਉਹਨਾਂ ਨੂੰ ਦੋ ਤਿੰਨ ਵਾਰ ਦੇਖਿਆ ਇਸ ਤਰ੍ਹਾਂ ਸਿਮਰਣਾ ਡਿੱਗਿਆ, ਫਿਰ ਥੋੜ੍ਹੇ ਸਮੇਂ ਬਾਅਦ ਸਿਮਰਣਾ ਫੜ ਲਿਆ, ਫਿਰ ਜਾਪ ਕਰਦੇ ਨੇ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਪੂਰਨ ਸੰਤ ਹੈ। ਇਸ ਵਾਸਤੇ ਸਤਿਕਾਰਯੋਗ ਸਾਧ ਸੰਗਤ, ਅਖੀਰਲੇ ਟਾਈਮ 'ਤੇ ਸਾਨੂੰ ਕਈ ਕੁਛ ਯਾਦ ਆਉਂਦਾ ਹੈ, ਉਹਨੂੰ ਬੁਲਾ ਲਓ, ਉਹਨੂੰ ਬੁਲਾ ਲਓ, ਉਹਨੂੰ ਨਹੀਂ ਮਿਲਿਆ, ਉਸ ਨੂੰ ਦੱਸ ਦਿਓ ਉਹਨੂੰ, ਜਾਂ ਫਿਰ ਕਈ ਵਾਰ ਦੁੱਖਾਂ ਦੇ ਕਾਰਨ ਇਨਸਾਨ ਇਤਨਾ ਦੁਖੀ ਹੁੰਦਾ ਹੈ, ਸੋਚਦਾ ਕਿ ਪ੍ਰਾਣ ਨਿਕਲ ਜਾਣ। ਕਈ ਵਾਰੀ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਕਿ ਇਸ ਪ੍ਰਾਣੀ ਦੇ ਪ੍ਰਾਣ ਨਿਕਲ ਜਾਣ, ਪਰ ਰੱਬ ਦੇ ਪਿਆਰਿਆਂ ਦਾ ਜੀਵਨ ਦੇਖੋ, ਸਰਾਣੇ ਵਾਲੇ ਬੰਨੇ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਹੈ, ਸਿੰਘ ਲਾਗੇ ਮੂਲ ਮੰਤਰ ਦਾ ਜਾਪ ਕਰ ਰਿਹਾ ਹੈ, ਮਹਾਂਪੁਰਖਾਂ ਦੇ ਆਪਣੇ ਹੱਥ ਵਿੱਚ ਸਿਮਰਨਾ ਫੜਿਆ, ਸਿਮਰਨ ਕਰਦਿਆਂ 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 ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਆਉਣਾ ਜਾਣਾ ਖਤਮ, ਪਾਏ ਵਿਸ਼ਰਾਮ ਨਾਨਕ ਤਿਨਕੈ ਸਦ ਕੁਰਬਾਨ। ਉਹਨਾਂ ਤੋਂ ਕੁਰਬਾਨ ਜਾਈਏ, ਬਾਣੀ ਦੇ ਬਚਨ ਨੇ। ਅੱਜ ਅਸੀਂ ਕਿਤਨਾ ਇਹ ਸਟੇਜਾਂ ਤੋਂ ਸੁਣਦੇ ਹਾਂ, ਦੇਹ ਤਾਰੀ ਦੇਹ ਤਾਰੀ ਦੇਹ ਤਾਰੀ, ਸਤ ਸੰਗਤ ਜੀ ਸਰੀਰ ਵਿੱਚ ਵਾਹਿਗੁਰੂ ਵੱਸਦਾ ਹੈ, ਦੇ ਅੰਦਰ ਪਰਮਾਤਮਾ ਵੱਸਦਾ ਹੈ। ਪੰਜ ਪਿਆਰੇ ਗੁਰੂ ਕੇ ਪਿਆਰੇ ਅੰਮ੍ਰਿਤ ਤਿਆਰ ਕਰਦੇ ਹਨ, ਅਤੇ ਅੰਮ੍ਰਿਤ ਛਕਣ ਵਾਲੇ ਅਭਿਲਾਸ਼ੀ ਵੀ ਸਰੀਰ ਹੁੰਦੇ ਨੇ, ਅੰਮ੍ਰਿਤ ਛਕਾਉਣ ਵਾਲੇ ਗੁਰਮੁਖ ਪਿਆਰੇ ਪੰਜ ਪਿਆਰੇ ਵੀ ਸਰੀਰ ਹੁੰਦੇ ਨੇ, ਅਤੇ ਬ੍ਰਹਿਮੰਡ ਇਹ ਉਸ ਮਾਲਕ ਦੀ ਰਚਨਾ ਹੈ। ਇਹ ਮਨੁੱਖਾ ਜਨਮ ਭਾਗਾਂ ਨਾਲ ਮਿਲਿਆ। ਸਭ ਤੋਂ ਵੱਡੇ ਭਾਗ ਹੁੰਦੇ ਨੇ ਗੁਰਮੁਖਾਂ ਦੀ ਸੰਗਤ, ਸਭ ਤੋਂ ਵੱਡੇ ਭਾਗ ਹੁੰਦੇ ਰੱਬ ਦੇ ਪਿਆਰਿਆਂ ਦੀ ਸੰਗਤ, ਨਹੀਂ ਤਾਂ ਦੁਨੀਆ ਦਾ ਬਹੁਤ ਸਾਜੋ ਸਮਾਨ ਮਿਲ ਜਾਏ, ਰਾਜ ਮਿਲ ਜਾਣ, ਸੁਲਤਾਨ ਹੋ ਜਾਏ, ਪਰ ਫਿਰ ਵੀ ਮਹਾਰਾਜ ਜੀ ਕਹਿੰਦੇ ਨੇ ਦੁਖੀ ਹੋਵੇਗਾ ਬਿਨਾਂ ਨਾਮ ਤੋਂ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਬੜੇ ਸਹਿਜ ਜਿਹੇ ਬਚਨ ਨੇ, ਪਰ ਨਾਮ ਅੰਦਰ ਸੁਰਤ ਜੁੜਦੀ ਨਹੀਂ। ਬਸ ਇਹ ਯੁਗਤੀਆਂ ਮਹਾਂਪੁਰਸ਼ਾਂ ਤੋਂ ਕਈ ਵਾਰੀ ਅਸੀਂ ਇਸ ਲੈ ਕੇ ਪੁੱਛੀ ਦੀਆਂ ਹਨ। ਬੰਦਗੀ ਕਰਨ ਵਾਲੇ ਜਿਨ੍ਹਾਂ ਦੀ ਸੁਰਤ ਪਰਮਾਤਮਾ ਨਾਲ ਸਦਾ ਭੇਦ ਰਹਿੰਦੀ ਹੈ, ਉਹਨਾਂ ਦੇ ਪਾਸ ਬੇਨਤੀਆਂ ਕਰੀ ਦੀਆਂ ਹਨ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿਹੜੇ ਸਵਾਸ ਸਵਾਸ ਮਾਲਕ ਨੂੰ ਯਾਦ ਕਰਦੇ ਸਨ। ਅੱਜ ਕੌਣ ਹੈ ਜਿਹੜਾ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਨਹੀਂ ਜਾਣਦਾ? ਦੁਨੀਆ ਦੇ ਕੋਨੇ ਕੋਨੇ ਵਿੱਚ ਮਹਾਂਪੁਰਖਾਂ ਦਾ ਨਾਮ, ਕਿਉਂਕਿ ਪਰਮਾਤਮਾ ਦੇ ਨਾਮ ਕਰਕੇ ਮਹਾਂਪੁਰਖਾਂ ਦਾ ਨਾਮ ਹੈ। ਮਹਾਂਪੁਰਖ ਹੈ ਹੀ ਨਾਮ ਦਾ ਸਰੂਪ ਨੇ। ਸੋ ਸਤਿਕਾਰਯੋਗ ਸਾਧ ਸੰਗਤ, ਫਿਰ ਐਸੇ ਰੱਬ ਦੇ ਪਿਆਰਿਆਂ ਕੋਲੋਂ ਨਾਮ ਦੀਆਂ ਯੁਗਤੀਆਂ, ਉਹਨਾਂ ਦਾ ਜੀਵਨ, ਪ੍ਰੈਕਟੀਕਲ ਜੀਵਨ ਜਿਹੜਾ ਹੈ, ਬਸ ਉਹਨਾਂ ਦੇ ਦਰਸ਼ਨ, ਉਹਨਾਂ ਦੇ ਬਚਨ, ਉਹਨਾਂ ਦੀ ਸੇਵਾ ਵਿੱਚੋਂ ਹੀ ਸਾਨੂੰ ਬਹੁਤ ਕੁਛ ਪ੍ਰਾਪਤ ਹੋ ਜਾਂਦਾ ਹੈ। ਇਸ ਵਾਸਤੇ ਪਿਆਰਿਓ, ਇਸ ਚਰਚਾ ਨੂੰ ਛੱਡ ਕੇ, ਇਸ ਅੰਦੇਸ਼ੇ ਨੂੰ ਛੱਡ ਕੇ, ਇਸ ਤੌਖਲੇ ਨੂੰ ਛੱਡ ਕੇ, ਅਸੀਂ ਬਖਸ਼ੀਆਂ ਹੋਈਆਂ ਰੂਹਾਂ ਦੀ ਸੰਗਤ ਕਰਨੀ ਹੈ, ਜਿਨ੍ਹਾਂ ਪਾਸੋਂ ਸਾਨੂੰ ਪ੍ਰਭੂ ਦੇ ਨਾਮ ਜਪਣ ਦੀਆਂ ਯੁਗਤੀਆਂ ਮਿਲਣੀਆਂ ਹਨ। ਸੋ ਜੀਵਨ ਆਪਾਂ ਉਹ ਮੱਛਲੀ ਵਰਗਾ ਬਣਾਈਏ ਬਿਨਾਂ ਪਾਣੀ ਤੋਂ। ਮੱਛਲੀ ਨੂੰ ਕਹਿੰਦੇ ਕੱਟ ਕੇ ਪਾਣੀ 'ਚੋਂ, ਕੱਟ ਕੱਟ ਕੇ ਛੌਂਕਾ ਲਾ ਕੇ, ਅਤੇ ਉਸ ਨੂੰ ਇਨਸਾਨ ਖਾ ਲੈਂਦੇ ਹਨ। ਦੰਦਾਂ ਥੱਲੇ ਚਿੱਥ ਚਿੱਥ ਕੇ ਉਹ ਮੱਛੀ ਖਾਧੀ ਗਈ ਹੈ, ਪਰ ਉਹ ਖਾਣ ਵਾਲਾ ਮੱਛੀ ਥੋੜ੍ਹੇ ਸਮੇਂ ਬਾਅਦ ਪਾਣੀ ਮੰਗਦਾ ਹੈ। ਪਾਣੀ ਦੀ ਪਿਆਸ ਲੱਗੀ ਹੈ, ਪਾਣੀ ਚਾਹੀਦਾ ਹੈ, ਪਾਣੀ ਪੀਣਾ ਹੈ। ਮੱਛੀ ਖਾਣ ਵਾਲਿਆਂ ਨੂੰ ਪਿਆਸ ਬਹੁਤ ਲੱਗਦੀ ਹੈ। ਕਾਰਨ ਗੁਰਬਾਣੀ ਦਾ ਬਚਨ ਹੈ, ਮੀਨ ਪੱਕਰ ਫਾਂਕਿਓ ਔਰ ਕਾਂਟਿਓ ਰਾਂਦ ਕੀਓ ਬਹੁ ਪਾਣੀ। ਛੋਟੀ ਛੋਟੀ ਕਰਕੇ, ਖੰਡ ਖੰਡ ਕਰਕੇ ਉਹ ਖਾਧੀ ਗਈ, ਚਿੱਥੀ ਗਈ, ਪੇਟ 'ਚ ਚਲੇ ਗਈ, ਪਰ ਅਜੇ ਤੱਕ ਵੀ ਉਹ ਪਾਣੀ ਨਹੀਂ ਤਿਆਗਦੀ, ਅਜੇ ਤੱਕ ਵੀ ਉਹ ਪਾਣੀ ਮੰਗਦੀ ਹੈ, ਕਿਉਂਕਿ ਮੱਛਲੀ ਦਾ ਜੀਵਨ ਪਾਣੀ ਹੈ। ਇਸ ਕਰਕੇ ਸਤਿਕਾਰਯੋਗ ਸਾਧ ਸੰਗਤ, ਸਾਨੂੰ ਮਹਾਂਪੁਰਖ ਅਤੇ ਗੁਰਬਾਣੀ ਸਮਝਾਉਂਦੀ ਹੈ, ਸਾਡਾ ਜੀਵਨ ਨਾਮ ਹੈ, ਸਾਡਾ ਜੀਵਨ ਬਾਣੀ ਹੈ। ਜਿੱਥੇ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਰਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ, ਉੱਥੇ ਅੰਤਰ ਗੁਰ ਆਰਾਧਨਾ ਅਤੇ ਜਿਹਵਾ ਜਪ, ਗੁਰਨਾਉ ਨੇਤਰੀ ਸਤਿਗੁਰ, ਵੇਖਣਾ ਅਤੇ ਸ਼੍ਰਵਣੀ ਸੁਣਨਾ ਗੁਰਨਾਉ, ਅਤੇ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ, ਸਾਨੂੰ ਦਰਗਾਹ 'ਚ ਥਾਂ ਮਿਲ ਜਾਏਗਾ। ਇਸ ਵਾਸਤੇ ਸਾਧ ਸੰਗਤ, ਹਰੇਕ ਪ੍ਰਾਣੀ ਨੂੰ ਕੰਮ ਧੰਦਾ ਕਰਨਾ, ਕਿਰਤ ਕਰਨੀ ਵੀ ਗੁਰੂ ਮਹਾਰਾਜ ਨੇ ਕਿਹਾ। ਅੰਮ੍ਰਿਤਸਰ ਤੀਰਥ ਬਣਾਇਆ, ਉੱਥੇ ਗੁਰੂ ਬਾਜ਼ਾਰ ਬਣਿਆ, ਪੁਰਾਣਾ ਬਣਿਆ ਹੋਇਆ ਗੁਰੂ ਬਾਜ਼ਾਰ ਸੱਚੇ ਪਾਤਸ਼ਾਹ ਨੇ ਆਪ ਬਣਵਾਇਆ। ਸੰਗਤਾਂ ਨੂੰ ਦੂਰ ਦੂਰ ਸੁਨੇਹੇ ਭੇਜੇ ਨੇ ਵੀ ਇੱਥੇ ਆ ਕੇ ਬਈ ਤੁਸੀਂ ਆਪਣੀ ਕਿਰਤ ਕਮਾਈ ਵਾਸਤੇ ਕੋਈ ਹੱਟੀਆਂ ਪੱਟੀਆਂ ਦੁਕਾਨਾਂ ਖੋਲ੍ਹੋ। ਅਤੇ ਉਹ ਦੁਕਾਨਾਂ ਬਣੀਆਂ ਨੇ, ਹੱਟੀਆਂ ਬਣੀਆਂ ਨੇ, ਜਿੱਥੇ ਬੈਠ ਕੇ ਲੋਕ ਆਪਣੀ ਕਿਰਤ ਕਰਦੇ ਨੇ। ਪਰ ਸਾਰੇ ਅੰਮ੍ਰਿਤਸਰ ਦੇ ਸੈਂਟਰ ਵਿੱਚ ਇੱਕ ਹਰੀ ਮੰਦਰ ਬਣਾਇਆ। ਇਨਸਾਨ ਜ਼ਿੰਦਗੀ ਵਿੱਚ ਜੋ ਵੀ ਕੰਮ ਧੰਦਾ ਕਰਦਾ ਹੈ, ਉਹ ਕੰਮ ਵੀ ਉਹ ਹੋਣਾ ਚਾਹੀਦਾ ਹੈ ਕਿ ਧਰਮ ਦੀ ਕਿਰਤ ਹੋਣੀ ਚਾਹੀਦੀ। ਜੇ ਉਸ ਕਿਰਤ ਵਿੱਚ ਵੀ ਬੇਈਮਾਨੀ ਹੋਈ ਤਾਂ ਵੀ ਸਾਧ ਸੰਗਤ ਦੇ ਜੀਵਨ ਸਫਲ ਨਹੀਂ ਹੋਣਾ। ਮਹਾਂਪੁਰਖਾਂ ਦੀ ਕਿਰਤ ਕੀ ਹੈ? ਮਹਾਂਪੁਰਖਾਂ ਦੀ ਕਿਰਤ, ਰੱਬ ਦੇ ਪਿਆਰਿਆਂ ਦੀ ਕਿਰਤ, ਹੋਰ ਕੋਈ ਕੰਮ ਨਹੀਂ ਕਰਨਾ। ਮਹਾਂਪੁਰਖਾਂ ਦੀ ਕਿਰਤ ਹੈ ਨਾਮ ਜਪਣਾ ਅਤੇ ਨਾਮ ਜਪਾਉਣਾ। ਮਹਾਂਪੁਰਖਾਂ ਦੀ ਕਿਰਤ ਹੈ ਸੇਵਾ ਕਰਨੀ ਅਤੇ ਸੇਵਾ ਕਰਵਾਉਣੀ। ਐਡੇ ਐਡੇ ਵੱਡੇ ਗੁਰੂ ਘਰ ਮਹਾਂਪੁਰਖਾਂ ਨੇ ਕਿਤੇ ਆਪਣੇ ਵਾਸਤੇ ਥੋੜ੍ਹੀ ਬਣਵਾਉਣੇ। ਐਡੇ ਐਡੇ ਵੱਡੇ ਆਸ਼ਰਮ ਧਰਮ ਅਸਥਾਨ ਬਣੇ ਹੋਏ ਨੇ, ਕਿਤੇ ਉਹਨਾਂ ਦੇ ਰਹਿਣ ਵਾਸਤੇ ਥੋੜ੍ਹੀ ਇਕੱਲੇ ਨੇ। ਇਹ ਤਾਂ ਸੰਗਤਾਂ ਆ ਕੇ ਬੈਠਦੀਆਂ, ਬੜੀਆਂ ਸਰਾਵਾਂ ਬਣੀਆਂ ਹੋਈਆਂ ਹਨ, ਬੜੇ ਪਾਠਸ਼ਾਲਾ ਖੁੱਲ੍ਹੇ ਹੋਏ, ਸਕੂਲ ਖੁੱਲ੍ਹੇ ਹੋਏ ਨੇ, ਬੜੇ ਪਰਉਪਕਾਰ ਦੇ ਕੇਂਦਰ ਮਹਾਂਪੁਰਖਾਂ ਵੱਲੋਂ ਖੁੱਲ੍ਹੇ ਹੋਏ ਨੇ ਸਾਧ ਸੰਗਤ, ਕਿਉਂਕਿ ਸਾਧੂਆਂ ਦੀ ਕਿਰਤ ਹੀ ਇਹ ਹੈ। ਅਤੇ ਗ੍ਰਿਸਤੀ ਦੀ 8 ਘੰਟੇ ਕੰਮ ਕਰੇ ਗ੍ਰਿਸਤੀ, 8 ਘੰਟੇ ਆਰਾਮ ਕਰੇ ਗ੍ਰਿਸਤੀ, ਅਤੇ ਫਿਰ 8 ਘੰਟੇ ਬਾਕੀ ਬਚਦੇ 24 ਘੰਟਿਆਂ 'ਚੋਂ ਨਾਮ ਜਪੇ। ਬੜਾ ਔਖਾ ਹੈ 8 ਘੰਟੇ ਸੁਰਤ ਜੋੜਨੀ। 8 ਘੰਟੇ ਆਰਾਮ ਕਰ ਲਏ, 8 ਘੰਟੇ ਕੰਮ ਕਰ ਲਏ, ਅਤੇ 8 ਘੰਟੇ ਪਰਮਾਤਮਾ ਦਾ ਨਾਮ, ਜੋ ਪ੍ਰਾਣੀ ਇਤਨਾ ਸਮਾਂ ਚਿੱਤ ਜੋੜ ਕੇ ਮਨ ਲਾ ਕੇ ਪਰਮਾਤਮਾ ਨੂੰ ਚੇਤੇ ਕਰਦਾ ਹੈ ਪਿਆਰਿਓ, ਉਸ ਨੂੰ ਫਿਰ ਕੋਈ ਨੱਕ ਰਗੜਨ ਦੀ ਲੋੜ ਨਹੀਂ। ਮਾਲਕ ਦੀ ਉਹਦੇ 'ਤੇ ਬੜੀ ਕਿਰਪਾ, ਵਾਹਿਗੁਰੂ ਉਹਦੇ 'ਤੇ ਤੁੱਠਾ ਹੋਇਆ ਹੈ। ਸੋ ਸਾਧ ਸੰਗਤ ਇਹੀ ਮਹਾਂਪੁਰਖਾਂ ਦਾ ਬਾਰ ਬਾਰ ਉਪਦੇਸ਼ ਹੈ, ਕਰ ਸੇਵਾ ਗੁਰਪਾਰ ਬ੍ਰਹਮ ਭੁੱਖ ਰਹੇ ਨਕਾਈ। ਫਿਰ ਸੇਵਾ ਦੀ ਪ੍ਰੇਰਨਾ ਜਿਵੇਂ ਅੱਜ ਵੀ ਦਿੱਤੀ ਹੈ ਬਾਬਾ ਜੀ ਨੇ, ਸੋ ਸੇਵਾ ਦੇ ਨਾਲ ਕੀ ਹੈ ਕਿ ਸਾਨੂੰ ਗੁਰੂ ਕਾ ਹੁਕਮ ਹੈ, ਸਾਡੀ ਕਿਰਤ ਸਫਲੀ ਹੋਵੇਗੀ, ਸਾਡੀ ਮਾਇਆ ਸਫਲੀ ਹੋਵੇਗੀ। ਮਾਇਆ ਸਾਡੀ ਵਿਆਹਾਂ ਸ਼ਾਦੀਆਂ 'ਚ, ਹਾਰ ਸ਼ਿੰਗਾਰ 'ਚ ਕਈ ਪਾਸੇ ਕਿਤਨੀ ਕਿਤਨੀ ਵਿਅਰਥ ਚਲੀ ਜਾਂਦੀ ਹੈ, ਪਰ ਇੱਥੇ ਇੱਕ ਇੱਕ ਪਾਈ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਏ, ਇੱਕ ਇੱਕ ਪਾਈ ਗੁਰੂ ਕੀ ਗੋਲਕ ਵਿੱਚ ਪਾਈ ਹੋਈ ਇਹ ਲੇਖੇ ਵਿੱਚ ਲੱਗਦੀ ਹੈ ਪਿਆਰਿਓ। ਇਸ ਵਾਸਤੇ ਦੋਨੋਂ ਹੀ ਮਾਰਗ ਨੇ, ਸੇਵਾ ਸਿਮਰਨ। ਬਿਨਾਂ ਸੇਵਾ ਤੋਂ ਹੱਥ ਪੈਰ ਨਿਕੰਮੇ ਨੇ, ਅਤੇ ਬਿਨਾਂ ਸਿਮਰਨ ਤੋਂ ਇਹ ਸਾਰੇ ਦਾ ਸਾਰਾ ਤਨ ਹੀ ਨਿਕੰਮਾ ਹੈ। ਅੱਜ ਸਾਡੇ ਬੜੇ ਸਿੱਖ ਮਿਊਜ਼ੀਅਮ, ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬਾਂ ਦੇ ਉਹ ਚਿੰਨ੍ਹ ਰੱਖੇ ਹੋਏ ਨੇ, ਕਲਗੀਧਰ ਸਾਹਿਬ ਮਹਾਰਾਜ ਦਾ ਜੋੜਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਗਾਤਰਾ, ਹਜ਼ੂਰ ਸਾਹਿਬ ਜਾਈਏ ਅਤੇ ਸ਼ਸਤਰ ਪਏ ਹੋਏ ਨੇ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਸਾਧ ਸੰਗਤ, ਪੁਰਾਤਨ ਗੁਰੂ ਨਾਨਕ ਦੇ ਬਸਤਰ ਪਏ ਹੋਏ ਨੇ, ਚੋਲਾ ਪਿਆ ਹੋਇਆ, ਸੰਗਤਾਂ ਜਾ ਕੇ ਉਹਨਾਂ ਨੂੰ ਨਮਸਕਾਰ ਕਰਦੀਆਂ, ਮਾਲਾ ਪਈਆਂ ਹੋਈਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ, ਲੋਕ ਉਹਨਾਂ ਨੂੰ ਨਮਸਕਾਰ ਕਰਦੇ, ਕਿਉਂ ਬਈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰੀਏ, ਇਹਨਾਂ ਚੋਲਿਆਂ ਨੂੰ, ਇਹਨਾਂ ਸ਼ਸਤਰਾਂ ਨੂੰ, ਇਹਨਾਂ ਬਸਤਰਾਂ ਨੂੰ ਨਮਸਕਾਰ ਕਾਹਦੇ ਲਈ? ਇਹ ਗੁਰੂ ਦੇ ਅੰਗ ਲੱਗੇ ਨੇ, ਇਹ ਵੀ ਪਵਿੱਤਰ ਨੇ, ਸਤਿਗੁਰ ਦੇ ਚਰਨਾਂ 'ਚ ਜੋੜਾ ਪਿਆ, ਇਹ ਵੀ ਪੂਜਣ ਯੋਗ ਹੈ। ਸਾਧ ਸੰਗਤ, ਇੱਕ ਮਿੱਟੀ ਲੱਗੀ ਹੁੰਦੀ ਹੈ ਘੜੇ ਨੂੰ ਜਿਹੜੀ ਪਾਣੀ ਠੰਡਾ ਕਰਦੀ ਹੈ, ਅਤੇ ਇੱਕ ਮਿੱਟੀ ਲੱਗੀ ਹੁੰਦੀ ਚਿਲਮ ਨੂੰ ਜਿਹਦੇ ਵਿੱਚ ਤੰਬਾਕੂ ਪਾ ਕੇ ਅਤੇ ਸੂਟਾ ਖਿੱਚਿਆ ਜਾਂਦਾ, ਉਹ ਤਪਦੀ ਰਹਿੰਦੀ ਹੈ, ਇਹਦੇ ਘੜੇ 'ਚ ਪਾਣੀ ਪਾ ਦਈਏ ਅਤੇ ਠੰਡਾ ਹੋ ਜਾਂਦਾ, ਮਿੱਟੀ ਉਹ ਹੀ ਹੈ। ਸਤਿਕਾਰਯੋਗ ਸਤ ਸੰਗਤ, ਚੌਰ ਸਾਹਿਬ ਹੋ ਰਿਹਾ ਗੁਰੂ ਸਾਹਿਬ 'ਤੇ, ਇੱਕ ਚੌਰੀ ਗਾਂ ਹੁੰਦੀ ਜਿਹਦਾ ਚੌਰ ਕਈ ਗੁਰੂ ਘਰਾਂ ਦੇ ਵਿੱਚ ਕੀਤਾ ਜਾਂਦਾ, ਹਰਿਮੰਦਰ ਸਾਹਿਬ 'ਤੇ ਵੀ ਹੈ, ਉਹ ਗਾਂ ਦੀ ਪੂਛ ਹੈ, ਪਰ ਸੱਚੇ ਪਾਤਸ਼ਾਹ 'ਤੇ ਜਦੋਂ ਝੁਲਦੀ ਹੈ ਉਹਨੂੰ ਚੌਰ ਸਾਹਿਬ ਆਖਿਆ ਜਾਂਦਾ ਹੈ। ਕੱਪੜਾ ਹੀ ਹੈ ਪਰ ਸਤਿਗੁਰਾਂ 'ਤੇ ਜੋ ਅੰਗ ਲੱਗ ਗਿਆ ਉਹਨੂੰ ਰੁਮਾਲਾ ਸਾਹਿਬ ਆਖੀਦਾ। ਅਤੇ ਪਿਆਰਿਓ, ਜੇ ਰੁਮਾਲਾ ਸਾਹਿਬ ਹੋ ਸਕਦਾ ਹੈ, ਚੰਦੋਆ ਸਾਹਿਬ ਹੋ ਸਕਦਾ ਹੈ, ਚੌਰ ਸਾਹਿਬ ਹੋ ਸਕਦਾ ਹੈ, ਤਾਂ ਫਿਰ ਬੰਦਗੀ ਕਰਨ ਵਾਲਾ ਵੀ ਤਾਂ ਸਾਹਿਬ ਹੋ ਸਕਦਾ, ਨਾਮ ਜਪਣ ਵਾਲਾ ਵੀ ਤਾਂ ਸਾਹਿਬ ਹੋ ਸਕਦਾ। ਇਹ ਜ਼ਰੂਰ ਹੈ ਕਿ ਮਹਾਂਪੁਰਖਾਂ ਦੀ ਨਿਮਰਤਾ, ਸਾਧ ਸੰਗਤ ਦੇ ਜੋੜੇ ਝਾੜਨ ਵਾਸਤੇ ਨਿਮਰਤਾ ਰੱਖਦੇ ਹਨ, ਪਰ ਸਤਿਕਾਰਯੋਗ ਸਾਧ ਸੰਗਤ, ਉਹ ਸਾਨੂੰ ਸਿੱਖਿਆ ਦਿੰਦੇ ਨੇ। ਮੈਂ ਕੱਲ ਰਾਤ ਵੀ ਬਚਨ ਕੀਤਾ ਸੀ ਕਿ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਕੋਈ ਪਰਮੇਸ਼ੁਰ ਨਾ ਆਖਿਓ, ਜਿਹੜਾ ਆਖੂਗਾ ਨਰਕਾਂ ਨੂੰ ਜਾਏਗਾ। ਪਰ ਆਪਾਂ ਕਲਗੀਧਰ ਸੱਚੇ ਪਾਤਸ਼ਾਹ ਨੂੰ ਰੱਬ ਨਹੀਂ ਮੰਨਦੇ, ਅਸੀਂ ਪਰਮੇਸ਼ੁਰ ਨਹੀਂ ਮੰਨਦੇ, ਨਰਕਾਂ ਦਾ ਡਰ ਲੱਗੇਗਾ। ਨਹੀਂ, ਗੁਰੂ ਮਹਾਰਾਜ ਨੇ ਨਿਮਰਤਾ ਪੰਜ ਪਿਆਰਿਆਂ ਪਾਸ ਹੱਥ ਅੱਡੇ ਨੇ, ਮਹਾਰਾਜ ਨੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ, ਇਹ ਸਾਨੂੰ ਸਿੱਖਿਆ ਦਿੱਤੀ ਹੈ ਵੀ ਨਿਮਰਤਾ 'ਚ ਰਹੋ। ਇਹ ਤਾਂ ਇੱਕ ਸਿੱਖਿਆ ਹੈ, ਇਹ ਤੱਕ ਸਾਨੂੰ ਇੱਕ ਸੇਧ ਦਿੱਤੀ ਹੈ ਕਿ ਗੁਰੂ ਹੋ ਕੇ ਵੀ ਇਤਨੀ ਨਿਮਰਤਾ, ਮਹਾਂਪੁਰਖ ਹੋ ਕੇ ਵੀ ਇਤਨੀ ਨਿਮਰਤਾ। ਬਸ ਸਾਧ ਸੰਗਤ ਸਾਨੂੰ ਸੇਧ ਦਿੰਦੇ ਹਨ, ਇਸ ਵਾਸਤੇ ਰੱਬ ਦੇ ਪਿਆਰੇ ਤਾਂ ਰੱਬ ਦਾ ਰੂਪ ਹੁੰਦੇ ਹਨ। ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕੱਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਬਸਤਰ ਸ਼ਸਤਰ ਪਏ ਹੋਏ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਤਿਕਾਰਯੋਗ ਮਹਾਂਪੁਰਖਾਂ ਦੇ ਜੋੜੇ ਸੰਗਤਾਂ ਦਰਸ਼ਨ ਕਰਦੀਆਂ ਹਨ। ਉਹ ਚੰਮ ਵੀ ਪਵਿੱਤਰ ਹੋ ਗਿਆ, ਉਹ ਬਸਤਰ ਵੀ ਪਵਿੱਤਰ ਨੇ, ਕਿਉਂਕਿ ਬੰਦਗੀ ਕਰਨ ਵਾਲਿਆਂ ਦੇ ਅੰਗ ਨਾਲ ਲੱਗੇ ਹੋਏ ਨੇ। ਇਸ ਵਾਸਤੇ ਸਤਿਕਾਰਯੋਗ ਸਾਧ ਸੰਗਤ, ਜੇ ਇੱਕ ਸ਼ਸਤਰ ਬਸ਼ਤਰ ਅੰਗ ਨਾਲ ਲੱਗ ਕੇ ਪੂਜਣ ਯੋਗ ਹੋ ਜਾਂਦੇ ਹਨ, ਨਮਸਕਾਰ ਕਰਨ ਯੋਗ ਹੋ ਜਾਂਦੇ ਹਨ, ਅਤੇ ਰੱਬ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਨੂੰ ਵੀ ਜਦੋਂ ਨਮਸਕਾਰ ਕਰਦੇ ਹਾਂ ਨਾ, ਅਤੇ ਸਾਧ ਸੰਗਤ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਪੁੱਤਰ ਹੁੰਦੇ ਨੇ। ਸੰਤ ਕਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ, ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੀਓ, ਕਹਿੰਦੇ ਸੰਤਾਂ ਦੇ ਲੜ ਲੱਗੋ। ਜਗਿਆਸੂ ਸੋਚਦਾ ਵੀ ਕਿਹੜੇ ਬੰਨੇ ਜਾਈਏ, ਵੀ ਮਹਾਂਪੁਰਖ ਕਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ ਕਹਿੰਦੇ ਸੰਤਾਂ ਦੇ ਲੜ ਲੱਗੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਸੰਤਨ ਸਿਉਂ ਮੇਰੀ ਲੇਵਾ ਦੇ, ਸੰਤਨ ਸਿਉਂ ਵਿਵਹਾਰਾ, ਸੰਤਨ ਸਿਉਂ ਹਮਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖ। ਤਾਂ ਧੋਖਾ ਮਨ ਦਾ ਉਤਰਦਾ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ। ਅਤੇ ਰੱਬ ਦੇ ਪਿਆਰੇ ਕੌਣ ਨੇ? ਜਿਨ੍ਹਾਂ ਦੇ ਅੰਦਰ ਰੱਬ ਵੱਸਿਆ ਹੋਇਆ, ਨਾਮ ਵੱਸਿਆ ਹੋਇਆ। ਇਹਨਾਂ ਕੱਪੜਿਆਂ ਦੇ ਨਾਲ ਤਾਂ ਕਦੇ ਕੋਈ ਮਹਾਂਪੁਰਖ ਨਹੀਂ ਬਣਿਆ, ਅਤੇ ਨਾਮ ਬੰਦਗੀ ਕਰਨ ਵਾਲੇ ਲੰਗੋਟੀ 'ਚ ਵੀ ਬੰਦਗੀ ਕਰਦੇ ਨੇ। ਬੀਰਮ ਦਾਸ ਜੀ ਮਹਾਂਪੁਰਖ, ਗੁਰਮੁਖ ਪਿਆਰੇ, ਮਹਾਨ ਆਤਮਾ, ਬ੍ਰਹਮ ਗਿਆਨੀ, ਅਲਫ ਨੰਗੇ ਰਹਿੰਦੇ ਨੇ। ਆ ਜਿਤਨੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ, ਇਹ ਸਾਰੀਆਂ ਉਹਨਾਂ ਮਹਾਂਪੁਰਖਾਂ ਤੋਂ ਸ਼ੁਰੂ ਹੋਈਆਂ। ਸਤਿਕਾਰਯੋਗ ਸਾਧ ਸੰਗਤ, ਮਾਈ ਭਾਗੋ ਜੀ ਅਖੀਰਲੇ ਸਮੇਂ ਨਿਰਵਸਤਰ ਹੋ ਗਈ ਸੀ, ਅਵਸਥਾ ਅਰੂੜ ਹੋ ਗਈ ਸੀ। ਉਹਨਾਂ ਦੀ ਅਵਸਥਾ ਹੀ ਉਹ ਹੋ ਗਈ ਸੀ ਕਿ ਉਹਨਾਂ ਨੂੰ ਕਿਸੇ ਵਸਤੂ ਦਾ ਕੋਈ ਭਾਨ ਨਹੀਂ, ਸੱਤਵੀਂ ਭੂਮਿਕਾ 'ਚ ਚਲੇ ਗਏ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਵਸਤਰ ਦੇਖ ਕੇ ਆਖਿਆ, ਤੁਸੀਂ ਬ੍ਰਹਮ ਅਵਸਥਾ ਵਿੱਚ ਹੋ, ਤੁਹਾਨੂੰ ਵਸਤਰਾਂ ਦੀ ਭਾਵੇਂ ਕੋਈ ਲੋੜ ਨਹੀਂ, ਪਰ ਇਹ ਸੰਸਾਰ, ਇਹਨਾਂ ਦੀ ਦ੍ਰਿਸ਼ਟੀ ਗੰਦੀ ਹੈ, ਇਸ ਵਾਸਤੇ ਇਹ ਵਸਤਰ ਓੜ ਕੇ ਰੱਖਿਆ ਕਰੋ। ਮਤਲਬ ਕਹਿਣ ਦਾ, ਰੱਬ ਦੇ ਪਿਆਰਿਆਂ ਦੀ ਅਵਸਥਾ ਜੇ ਅਸੀਂ ਦੇਖੀਏ, ਇਹਨਾਂ ਦੇ ਚਿੰਨ੍ਹ ਵੇਖੀਏ, ਇਹਨਾਂ ਦੇ ਸ਼ਸਤਰ ਵਸਤਰ ਦੇਖੀਏ, ਤਾਂ ਫਿਰ ਪਹਿਚਾਣ ਨਹੀਂ ਕਰ ਸਕਦੇ। ਸੋ ਇਸ ਵਾਸਤੇ ਸਾਧ ਸੰਗਤ, ਨਾਮ ਜਪਣ ਵਾਲੀਆਂ ਰੂਹਾਂ ਪਵਿੱਤਰ ਆਤਮਾਵਾਂ ਹਨ, ਉਹਨਾਂ ਦੀ ਸੰਗਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਇਹਦਾ ਮਤਲਬ ਨਾਮ ਕੌ